ਸਾਤ ਸਤ ਬੁੱਧ ਮੂਰਤ
ਗੁਰਦੇਵ ਸ਼ਾਂਤ ਸਤ ਬੁੱਧ ਮੂਰਤ
ਗੁਰਦੇਵ
ਸ਼ਾਂਤ ਸਤ ਬੁੱਧ ਮੂਰਤ ਅਸਲ ਦੇ ਵਿੱਚ ਜਿਹੜਾ ਸ਼ਾਂਤ ਹੈ ਨਾ ਸਤ ਬੁੱਧ ਮੂਰਤ ਹੈ ਇਸੇ ਨੂੰ ਸੰਤ ਕਹਿੰਦੇ
ਨੇ ਸੰਤ ਦੀ ਨਿਸ਼ਾਨੀ
ਹੈ ਸੰਤ ਕਹਿੰਦੇ ਇਹਨੂੰ ਜਿਹੜਾ ਸ਼ਾਂਤ ਹੈ ਸ਼ਾਂਤ ਹੈ ਉਹ ਸੰਤ ਹੈ ਸਤ ਬੁੱਧ ਮੂਰਤ ਹੈ ਜੰਮਣ ਮਰਨ ਤੇ ਪਰੇ ਹੈ
ਸਤ ਬੁੱਧ ਮੂਰਤ
ਉਹ ਬੁੱਧੀ ਜਿਹੜੀ ਹੈ ਗੁਰ ਜੋ ਬੁੱਧੀ ਹਿਰਦੇ ਦੇ ਵਿੱਚ ਚਲਿਆ ਗਿਆ ਨਾ ਅੰਸ਼ ਅਸਲ ਚ ਬੁੱਧ ਹੈ ਗੁਰਦੇ ਤਾਂ ਹੀ ਨਾ ਮਾਤਾ ਦੇ ਰੂਪ ਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਿਹਨੂੰ ਬਵੇ ਕਹਿ ਦਿੰਦੇ ਆ ਤਾਂ ਬੁਰਾ ਐਸੋ ਗੁਰ ਪਾਇਓ ਜਾਤਾ ਲਓ ਵੇਖੋ ਫਿਰ ਉਹ ਭੁਲਿੰਦਾ ਜਿਹਨੂੰ ਬੁੱਧ ਕਹਿ ਦਿੰਦੇ ਫਿਰ ਇਸਤਰੀ ਲਿੰਗ ਜੇ ਉਸੇ ਨੂੰ ਬੁੱਧ ਕਹਿ ਦਿੰਦੇ ਆ ਤਾਂ ਇਸਤਰੀ ਲਿੰਗ ਵਿਵੇਕ ਤਾਂ ਇੱਕੋ ਹੈ ਜਿਹੜੀ ਸੱਤ ਬੁੱਧ ਮੂਰਤ ਹੈ ਇਹਦੇ ਵਿੱਚ ਥੋੜ੍ਹਾ 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 ਫਰਕ ਰਹਿੰਦਾ ਵਿਵੇਕ ਬੁੱਧ ਦੇ ਵਿੱਚ ਥੋੜ੍ਹਾ 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 ਫਰਕ ਐਂ ਰਹਿੰਦਾ ਕਿ ਜਿਹੜੇ ਇਲਾਕੇ ਦੇ ਵਿੱਚ ਕੋਈ ਪੈਦਾ ਹੋਇਆ ਉਹ ਇਲਾਕੇ ਦੀ ਭਾਸ਼ਾ ਉਹਨੇ ਸਿੱਖੀ ਬੀਠਲ ਲਫ਼ਜ਼ ਹੈ ਮਹਾਰਾਸ਼ਟਰ ਦੇ ਵਿੱਚ ਪੈਦਾ ਹੋਣ ਕਰਕੇ ਨਾਮਦੇਵ ਨੇ ਵਰਤੇ ਭਾਵੇਂ ਕਬੀਰ ਨੇ ਵੀ ਬਾਅਦ 'ਚ ਵਰਤੇ ਇਲਾਕੇ ਦੇ ਲਹਿੰਦੇ ਦੀ ਬੋਲੀ ਖਰੀਦੀ ਹੈ ਉਹਨਾਂ ਚੀਜ਼ਾਂ ਦਾ ਅਸਰ ਮਤਲਬ ਹੈ ਜਿੱਥੋਂ ਅਸੀਂ ਕੋਈ ਚੀਜ਼ ਜਿਵੇਂ ਜਿੱਥੇ ਜਿਹੜੇ ਧਰਤੀ 'ਚ ਗੰਨਾ ਪੈਦਾ ਹੁੰਦਾ ਉਹ ਧਰਤੀ ਦਾ ਅਸਰ ਉਸ ਗੰਨੇ ਤਾਂ ਪੈਣੇ ਨਹੀਂ ਏਕਾ ਪੁਰਖ 'ਚ ਸਵਾਈ ਨਾਰ ਜਦ ਅਸੀਂ ਕਹਿੰਦੇ ਹਾਂ ਜਿਹੜੀ ਕਬੁੱਧ ਤੋਂ ਵਿਵੇਕ ਬੁੱਧ ਬਣਦੀ ਹੈ ਬੁੱਧੇ ਤੋਂ ਪਹਿਲਾਂ ਲਾਲਣ ਤੋਂ ਲਾਲਣ ਬਣਦੀ ਹੈ ਲਾਲਣ ਤਾਂ ਨਹੀਂ ਬਣਦੀ ਲਾਲਣ ਨਾਲ ਪ੍ਰੀਤ ਬਣ ਲਾਲਣ ਨਹੀਂ ਬਣਦੀ ਲਾਲਣ ਤਾਂ ਉਹ ਬੁੱਧ ਹੈ ਜਿਹੜੀ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਉਚਾਰਨ ਕਰਦੀ ਲਾਲੀ ਤਾਂ ਮੇਰੇ ਲਾਲ ਵੀ ਹੋ ਜਿਹੜੀ ਸਰੀਰ 'ਚ ਬੁੱਧ ਕੰਮ ਕਰਦੀ ਹੈ ਇੱਕ ਦੇ ਵਿੱਚ ਕੰਮ ਕਰਦੀ ਇੱਕ ਦੇ ਵਿੱਚ ਉਹ ਸੁਣ ਕੇ ਗੁਰਬਾਣੀ ਉਚਾਰਨ ਕਰਦੀ ਹੈ ਬਿਨਾਂ ਕੰਨਾਂ ਤੋਂ ਸੁਣ ਕੇ ਬਾਣੀ ਨੂੰ ਗੁਰਬਾਣੀ ਦਾ ਰੂਪ ਦਿੰਦੀ ਹੈ ਅਖਰੀ ਰੂਪ ਦਿੰਦੀ ਹੈ ਇਹ ਲਫ਼ਜ਼ ਦੀ ਸੁਣਨ ਵਾਲੀ ਬਾਣੀ ਬਣਾਉਂਦੀ ਹੈ ਕੰਨਾਂ ਨੂੰ ਸੁਣਨ ਵਾਲੀ ਬਾਣੀ ਗੁਰਬਾਣੀ ਬਣਦੀ ਹੈ ਉਹਨੂੰ ਵੀ ਕੁਲਾਲਣ ਬਣਦੇ ਹੈ ਕਿਉਂਕਿ ਉਹਦੇ ਸਪਰਸ਼ ਨਾਲ ਵਿੱਚ ਲੱਸੀ ਵੀ ਬਣਦੀ ਹੈ ਇਹਦੇ ਵਿੱਚ ਨਿਕਲਦੀ ਹੈ ਗੁਰਬਾਣੀ 'ਚ ਲੱਸੀ ਵੀ ਹੈ
ਗੁਰਬਾਣੀ 'ਚ ਗੁਰਬਾਣੀ ਬਣਦੀ
ਗੁਰਬਾਣੀ ਵਿੱਚ ਲੱਸੀ ਵੀ ਹੈ ਮਾਇਆ ਹੈ ਸ਼ਬਦ ਨੇ ਮਾਇਆ ਦਾ ਗਿਆਨ ਹੈ ਪ੍ਰਮਾਣ ਨੇ ਇਹ 'ਚ ਤੱਤ ਜੋੜਨਾ ਛਾਛ ਛੱਡ ਦੇਣੀ ਹੈ ਇਹਨੂੰ ਰੜਕਣਾ ਤਾਂ ਹੀ ਪੈਂਦਾ ਉਹਨੂੰ ਰੜਕਣ ਦੀ ਲੋੜ ਨਹੀਂ ਉਹ ਤਾਂ ਮੱਖਣ ਪੰਦਰਾਂ ਮੱਖਣ ਪਾਛਾ ਦੂਧ ਇਹ ਜਿਹੜਾ ਮੱਖਣ ਤੋਂ ਦੂਧ ਬਣਾਉਣ ਵਾਲੀ ਬੁੱਧ ਹੈ ਉਹਨੂੰ ਕਿਹਾ ਕਲਾਲਣ ਭਗਤਾਂ ਨੇ ਆਪਣੀ ਬੁੱਧ ਨੂੰ ਕਲਾਲਣ ਕਿਹਾ ਜੇ ਮਦ ਦੇ ਕਲਾਲੀ ਦੇ ਲਾਲੀ ਨਹੀਂ ਹੈ
ਲਾਲੀ ਤਾਂ ਮੇਰੇ ਲਾਲ ਕੀ ਹੋਈ
ਹਾਂ ਲਾਲੀ ਹੋਈ ਫਿਰ ਉਹ ਜਿਹੜੇ ਕੀ ਕਰੇ ਪਰਮੇਸ਼ਰ ਦੀ ਬੁੱਧ ਹੈ ਲਾਲੀ ਉਸ ਬੁੱਧ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਔਰ ਸਾਰੀ ਸ੍ਰਿਸ਼ਟੀ ਦੀ ਸੰਭਾਲ ਹੋ ਰਹੀ ਹੈ ਇਹ ਆਦਮੀ ਦੀ ਬੁੱਧ ਨਹੀਂ ਕਰ ਸਕਦਾ ਭਗਤ ਦੀ ਬੁੱਧ ਇਹ ਗੁਰਦੇਵ ਸਤਿਗੁਰ ਦੀ ਬੁੱਧ ਜੋ ਕਲਾਲੀ ਹੈ ਸਿਰਫ ਇੱਕ ਪੌੜੀ ਦਾ ਉਪਦੇਸ਼ ਜਾਣਦੀ ਉਹ ਤੋਂ ਗਾਹ ਨਹੀਂ ਜਾਣਦੀ ਆ ਜਿਹੜੀ ਮਨੁੱਖਾ ਜਨਮ ਦੀ ਬੋਲ ਉਹ ਸਾਰੀਆਂ ਪੌੜੀਆਂ ਨੂੰ ਉਪਦੇਸ਼ ਕਰ ਰਹੀ ਹੈ ਲਾਲੀ ਉਹ ਤਾਂ ਸਾਰਿਆਂ ਦੀ ਭਾਸ਼ਾ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਇਸ ਕਰਕੇ ਵੀ ਹੈ ਤੇਰੀ ਕਿ ਹਰ ਇੱਕ ਦੀ ਭਾਸ਼ਾ ਜਾਣਦਾ ਤੂੰ, ਕੀੜੀ ਤੋਂ ਲੈ ਕੇ ਹਾਥੀ ਤੱਕ ਦੀ। ਅਸੀਂ ਨੀ ਇਹ ਜਾਣਦੇ, ਜਾਣ ਸਕਦੇ। ਇਸ ਕਰਕੇ ਇਹ ਗਿਆਨ ਜਿਹੜਾ ਹੈਗਾ, ਭਾਵੇਂ ਸਮੁੰਦਰ ਕਿਹਾ ਇਹਨੂੰ, ਪਰ ਲਾਲੀ ਦੇ ਗਿਆਨ ਦਾ ਕਣਕਾ ਹੀ ਹੈ। ਜੋ ਲਾਲੀ ਕੋਲ ਗਿਆਨ ਉਹਦਾ ਇੱਕ ਕਣਕਾ ਹੀ ਹੈ, ਉਹਦੇ ਨਾਲ ਮੁਕਾਬਲਾ ਕਰੀਏ ਇੱਕ ਕਣਕਾ ਹੀ ਹੈ। ਕਿਉਂਕਿ ਕਬੂਨ ਦਾ ਗਿਆਨ ਸਮੁੰਦਰ ਦੇ ਗਿਆਨ ਦੇ ਬਰਾਬਰ ਕੀ ਹੈ? ਇਹ ਕਬੂਨ ਦਾ ਹੀ ਗਿਆਨ ਹੈ, ਗੁਰਬਾਣੀ ਦੇ ਸਾਰੇ ਗਿਆਨ ਦਾ ਕਣਕਾ ਨਾ ਨਾ ਨਾ, ਇਹ ਸਾਰਾ ਹੀ ਗਿਆਨ ਲੈਣਾ ਪੈਂਦਾ। ਇਹ ਆਪਣੇ ਆਪ ਚ ਕਣਕਾ ਹੈ, ਸਾਰਾ ਹੀ ਗਿਆਨ ਆਪਣੇ ਆਪ ਚ
ਕਣਕਾ ਹੈ।
ਜਿਹੜਾ ਸਤਿਗੁਰ ਜਾਂ ਗੁਰਦੇਵ ਹੈ ਉਹ ਕੇਵਲ ਇੱਕ ਪੌੜੀ ਦਾ ਗਿਆਨ ਜਾਣਦਾ, ਗੁਰੂ ਸਾਰੀਆਂ ਹੀ ਪੌੜੀਆਂ ਦਾ ਗਿਆਨ ਜਾਣਦਾ। ਜਾਨ ਕੋ ਦੇ ਤਾਂ ਅਜਾਨ ਕੋ ਦੇ, ਤਾਂ ਜ਼ਮੀਨ ਕੋ ਦੇ ਤਾਂ ਜ਼ਮਾਨੇ ਕੋ ਦਾ ਹੈ, ਉਹ ਆਦਮੀ ਕਿਵੇਂ ਹੋ ਜੂਏ? ਘੱਟ ਘੱਟ ਕੇ ਅੰਤਰ ਕੀ ਜਾਣ ਤਾਂ ਉਹ ਹੈ, ਇਹ ਨਹੀਂ ਹੈ ਆਦਮੀ ਨਹੀਂ। ਗੁਰਦੇਵ ਨੇ ਘੱਟ ਘੱਟ ਕੇ ਅੰਤਰ ਕੀ ਜਾਣ, ਉਹ ਹੈ ਘੱਟ ਘੱਟ ਕੇ। ਆ ਫਿਰ ਜਿਹੜਾ ਇਕੱਲੇ ਇਕੱਲੇ 'ਚ ਬੈਠਾ ਹੈ ਇਹਦੇ ਥਰੂ ਉਹ ਜਾਣਦਾ। CID ਰੱਖੀ ਹੈ ਗਵਰਨਮੈਂਟ ਦੀ, CID ਰਿਪੋਰਟਾਂ ਦਿੰਦੀ ਹੈ, ਉਹਦਾ ਵੀ ਇੱਕ ਤੇ ਇੱਕ CID ਛੱਡਿਆ ਹੋਇਆ। ਕਿਹਾ ਇਸ ਤਰੀਕੇ ਨਾਲ ਆਦਮੀ ਨੀ ਘੜ ਘੜ ਕੇ ਅੰਦਰ, ਕਿਉਂਕਿ ਆਦਮੀ ਤਾਂ ਬਾਹਰ ਰਹਿੰਦਾ ਵਿਚਾਰਾ ਮਾਇਆ 'ਚ, ਇਹਦੇ ਅੰਦਰਲਾ ਘੜ ਘੜ ਕੇ ਇਹਨੂੰ ਜਾਣਦਾ। ਅੰਦਰਲਾ ਉਹ ਵੇਖੇ ਉਹਨਾਂ ਨਜ਼ਰ ਨਾਲ, ਮਨ ਬੁੱਧੀ ਨੂੰ ਨੀ ਪਤਾ ਲੱਗਦਾ ਵੀ ਸਾਨੂੰ ਕੋਈ ਦੇਖ ਰਿਹਾ। ਜਾਨਵਰਾਂ ਨੂੰ ਨੀ ਪਤਾ ਵੀ ਕੋਈ ਸਾਨੂੰ ਕੈਮਰਾ ਦੇਖ ਰਿਹਾ, ਪਰ ਕੈਮਰਾ ਉਹਨਾਂ ਦੀ ਫੋਟੋ ਲੈ ਰਿਹਾ, ਟੈਲੀਵਿਜ਼ਨ 'ਤੇ ਆ ਜਾਂਦੀ ਜਗਲ ਦੀ ਫੋਟੋ ਲਈ। ਸਾਰੀ ਰੀਲ ਉਹੀ ਚਲਾ ਕੇ ਦਿਖਾ ਦੇਵੇ ਦੁਬਾਰਾ, ਫਿਰ ਕੀ ਮੁਕਰੂਗਾ, ਇਹ ਕੀ ਕਰੂਗਾ ਵੀ ਮੈਂ।
ਗੁਰਦੇਵ ਪਾਰਸ ਪਰਸ ਪਰ,
ਗੁਰਦੇਵ ਪਾਰਸ
ਪਾਰਸ,
ਪਾਰਸ ਦਾ ਇੱਕ ਪੱਥਰ ਹੁੰਦਾ, ਗੁਰਦੇਵ ਪੱਥਰ ਨਹੀਂ। ਗੁਰਦੇਵ ਕੋਲ ਨਾਮ ਰਸ ਹੁੰਦਾ, ਸਤਿਗੁਰ ਤੇ ਨਾਮ ਪਾਇਆ ਗਿਆ। ਗੁਰਦੇਵ ਤੋਂ ਰਸ ਪ੍ਰਾਪਤ ਕਰਕੇ, ਗੁਰਦੇਵ ਨੂੰ ਦਾ ਮਤਲਬ ਹੈ ਗੁਰਦੇਵ ਤੋਂ, ਕਿਆ ਗੁਰਦੇਵ ਨੂੰ ਸਿਹਾਰੀ ਹੋਊ ਜਾਂ ਔਂਕੜ ਹੋਊ? ਜਿੱਥੇ ਸਿਹਾਰੀ ਹੈ ਉੱਥੇ ਗੁਰਦੇਵ ਦੁਆਰਾ, ਗੁਰਦੇਵ ਦੇ ਜ਼ਰੀਏ ਕੰਮ ਹੋਇਆ ਆਪਣਾ ਸਿੱਧ, ਗੁਰਦੇਵ ਦੇ ਜ਼ਰੀਏ ਚੀਜ਼ ਪ੍ਰਾਪਤ ਹੋਈ। ਇੱਕ ਹੁੰਦਾ ਗੁਰਦੇਵ ਤੋਂ ਪ੍ਰਾਪਤ ਹੋਈ, ਸੁਣ ਮੂਲ ਤੋਂ ਰਸ ਮਿਲਦਾ ਟਾਹਣੀ ਨੂੰ, ਬ੍ਰਦਰ ਨੂੰ ਮਿਲਦੀ, ਟਾਹਣੀ ਉੱਤੇ ਹੈ, ਮੂਲ ਜੜ ਥੱਲੇ ਹੈ। ਰਸ ਪਹਿਲਾਂ ਮੂਲ ਨੇ ਲੈਣਾ, ਮੂਲ ਕਿੱਥੋਂ ਰਸ ਲੈਂਦਾ ਇਹ ਗੱਲ ਅਲੱਗ, ਮੂਲ ਰਸ ਕਿੱਥੋਂ ਲੈਂਦਾ ਇਹ ਗੱਲ ਅਲੱਗ। ਸਾਨੂੰ ਮੂਲ ਤੋਂ ਰਸ ਮਿਲਦਾ, ਬਸ ਅਸੀਂ ਤਾਂ ਆਪਣਾ ਦੇਖਣਾ, ਗੌਰਮੈਂਟ ਪੈਸਾ ਕਿੱਥੋਂ ਲਿਆਉਂਦੀ ਹੈ, ਅਸੀਂ ਕੀ ਲੈਣਾ, ਸਾਨੂੰ ਤਨਖਾਹ ਗੌਰਮੈਂਟ ਦਿੰਦੀ, ਕਹਿੰਦੇ ਭਾਈ ਗੌਰਮੈਂਟ ਤੋਂ ਤਨਖਾਹ ਲੈਂਦੇ, ਗੌਰਮੈਂਟ ਦੇ ਸੁਰਸ ਕੀ ਨੇ ਕਮਾਈ ਤੋਂ ਗੱਲ ਅਲੱਗ। ਸਤਿਗੁਰ ਰਸ ਕਿੱਥੋਂ ਮਿਲਦਾ ਸਤਿਗੁਰ ਨੂੰ, ਅਸੀਂ ਇਹ ਤੇ ਕੀ ਲੈਣਾ, ਅਸੀਂ ਇੰਨੀ ਗੱਲ ਹੈ ਕਿ ਸਤਿਗੁਰ ਤੋਂ ਅਸੀਂ ਰਸ ਪਾਉਂਦੇ, ਸਾਡਾ ਮਸਲਾ ਇੰਨਾ ਹੀ। ਗੁਰਦੇਵ ਤੋਂ ਰਸ ਪ੍ਰਾਪਤ ਕਰਕੇ ਗੁਰਦੇਵ ਗਾਹ ਪਿੱਛੇ ਜੁੜਿਆ ਹੈ। ਗੁਰਦੇਵ ਦਾ ਵੀ ਤਾਂ ਕੋਈ ਮੂਲ ਹੈ, ਉਹ ਮੂਲ ਜਿਹੜਾ ਮੂਲ ਹੈ ਉਹਦਾ ਮੂਲ ਧਰਤੀ ਹੈ, ਧਰਤੀ ਦੱਸ ਦਿੰਦੀ ਹੈ ਉਹਦਾ ਸ਼ਬਦ ਗੁਰੂ ਬਿਨਾਂ ਗੱਲਾਂ ਤੋਂ ਸੁਣਨ ਵਾਲਾ ਮੂਲ ਹੈ, ਉਹ ਤਾਂ ਗਾਹ ਮੂਲ ਹੈ। ਗੁਰਦੇਵ ਪਰਮੇਸ਼ਰ ਨਾਲ ਜੁੜਿਆ ਹੋਇਆ, ਅਸੀਂ ਗੁਰਦੇਵ ਨਾਲ ਜੁੜਨਾ। ਇਸ ਐਂਗਲ ਤੋਂ ਕਿਹਾ ਗੁਰ ਪਰਮੇਸ਼ਰ ਇੱਕੋ ਜਾਣ। ਗੁਰਦੇਵ ਕੋਲ ਫਿਰ ਵੀ ਰਸ ਹੈ ਨੀ, ਰਸ ਪਰਮੇਸ਼ਰ ਤੋਂ ਹੀ ਆਇਆ। ਰਸ ਗੁਰਦੇਵ ਕੌਣ ਦਾ? ਪਹਿਲੇ ਦੇ ਦਿੰਦਾ ਵਿਚਾਰ, ਪਹਿਲਾਂ ਹੀ ਦੇ
ਦਿੰਦਾ,
ਹਰ ਵੇਲੇ ਨਾਲ ਹੈ, ਇੰਨੀਆਂ ਜੁਨਾ ਭੂਤੀਆਂ। ਗੁਰ ਪਰਮੇਸ਼ਰ ਉਹ ਉਹਤੋਂ ਹੀ ਲੈਂਦਾ ਰਸ, ਪਰ ਕੁਨੈਕਸ਼ਨ ਹੋ ਗਿਆ, ਪਰ ਨਹੀਂ ਸੀ ਹੋਇਆ। ਹੁਣ ਇਸੇ ਨੇ ਜੀਵ ਨੇ ਨਹੀਂ ਦਿੱਤਾ ਕੁਨੈਕਸ਼ਨ, ਜੀਵ ਰੁਕਿਆ ਨਹੀਂ, ਕੁਨੈਕਸ਼ਨ ਉਹਦਾ ਹੋਇਆ ਨਹੀਂ। ਇਹ ਡਿਸਟਰਬ ਕਰਦਾ ਰਿਹਾ, ਕੁਨੈਕਸ਼ਨ ਹੋਇਆ ਨਹੀਂ, ਹੱਥ ਹਿਲਦਾ ਰਿਹਾ,
ਚੜੀ
ਹਾਂਜੀ।
ਗੁਰਦੇਵ
ਗੁਰ ਔਰ ਪਰਮੇਸ਼ਰ ਇੱਕ ਹੋ ਗਏ, ਰਸ ਪਰਮੇਸ਼ਰ ਦਾ ਹੀ ਹੈ, ਗੁਰਦੇਵ ਕੋਲ ਨਹੀਂ ਹੈ, ਪਰ ਚੂੰਕਿ ਉਹਦੇ ਨਾਲ ਜੁੜ ਗਿਆ, ਉੱਥੋਂ ਰਸ ਮਿਲ ਗਿਆ, ਪਰ ਉਹਦੇ ਨਾਲ ਜੁੜ ਗਿਆ ਗੁਰਦੇਵ ਕੋਲ। ਕੱਲ ਵੀ ਆਪਾਂ ਕਹਿੰਦੇ ਸੀ ਗੁਰਦੇਵ ਕੋਲ ਆਪਣੇ ਕੋਲ ਕੁਛ ਨਹੀਂ, ਬਸ ਉੱਥੋਂ ਹੀ ਮਿਲਦਾ। ਜੇ ਨਹੀਂ ਅਕਲ ਚਾਹੁੰਦੀ ਗੱਲ, ਉਹ ਕਹਿੰਦਾ ਵੀ ਅਜੇ ਨਹੀਂ ਅਕਲ ਚਾਹੀਦਾ, ਪੈਂਡਿੰਗ ਰੱਖ ਲੈਂਦਾ ਫੈਸਲਾ, ਜਦ ਉਹਦੇ ਕੁਛ ਮਿਲ ਜਾਂਦਾ। ਇਹੀ ਹਾਲਤ ਸੀ ਉਹਦੀ ਨਾਮਦੇਵ ਦੀ, ਜਦ ਕਹਿੰਦਾ ਅਜੋ ਨਾ ਆਇਆ ਤੇਰੇ ਭਵਨ ਧਣੀ, ਅਕਲ ਚ ਨਹੀਂ ਆਈ। ਰਾਜਾ ਤਾਂ ਲੋਹਾ ਲੱਖਾ ਹੋਇਆ ਬੈਠਾ, ਸੁਣਦਾ ਹੀ ਨਹੀਂ ਗੱਲ, ਉਹ ਤਾਂ ਕਹਿੰਦਾ ਵੀ ਹੁਣ ਡਰ ਗਿਆ, ਦੂਏ ਮਜ਼ਾਕ ਕਰਦੇ ਨੇ, ਹੁਣ ਹੁਣ ਬੋਲੇ, ਵਣ ਵਣ ਬੋਲੀ ਜਾਂਦਾ ਬਾਹਰ, ਹੁਣ ਹੁਣ ਬੋਲਤੀ ਕੋ ਬੰਦ ਹੋਊਗੀ। ਹੁਣ ਉਹ ਦੇਖਦਾ ਵੀ ਇਹਨੂੰ ਮੂਰਖ ਨੂੰ ਕਿੱਥੋਂ ਸ਼ੁਰੂ ਕਰਾਂ ਗੱਲ ਸਮਝਾਵਾਂ, ਉਹ ਅਕਲ ਜੀ ਨਹੀਂ ਆ ਰਹੀ ਵੀ ਧਾਗਾ ਸ਼ੁਰੂ ਕਿੱਥੋਂ ਕਰਾਂ, ਧਾਗਾ ਹੱਥ ਨਹੀਂ ਆ ਰਿਹਾ ਬਈ, ਉਲਝੀ ਹੋਈ ਹੋਰ ਨਾ ਉਲਝੀ ਜਿਵੇਂ ਗੱਲ ਜਦ ਸ਼ੁਰੂ ਕਰੀ ਆਪਾਂ ਨੇ ਵੀ ਭਾਸ਼ਾ ਤੋਂ ਸ਼ੁਰੂ ਕਰੀ ਬਈ, ਇਹ ਭਾਸ਼ਾ ਦਾ ਅੰਤਰ ਹੈ। ਬ੍ਰਹਮ ਨੂੰ ਜਦੋਂ ਅਸੀਂ ਸਮਝਣਾ, ਬ੍ਰਹਮ ਨੂੰ ਸਮਝਣ ਦੀ ਸੰਸਾਰ ਨੂੰ ਕੋਈ ਲੋੜ ਨਹੀਂ, ਰਾਜੇ ਨੂੰ ਕੋਈ ਲੋੜ ਨਹੀਂ। ਰਾਜੇ ਨੂੰ ਤਾਂ ਆਪਣੇ ਦਫ਼ਤਰ ਚਲਾਉਣ ਖਾਤਰ, ਕੰਮ ਚਲਾਉਣ ਖਾਤਰ, ਪੜ੍ਹਾਈ ਖਾਤਰ, ਸੰਸਾਰੀ ਕੰਮ ਚਲਾਉਣ ਖਾਤਰ, ਹਥਿਆਰ ਚਲਾਉਣ ਖਾਤਰ, ਘੋੜੇ ਸੁਧਾਰਨ ਖਾਤਰ, ਹਥਿਆਰ ਬਣਾਉਣ ਖਾਤਰ, ਦਫ਼ਤਰ ਚਲਾਉਣ ਖਾਤਰ, ਹਿਸਾਬ ਕਿਤਾਬ ਰੱਖਣ ਖਾਤਰ, ਉਹ ਲੋੜ ਹੈ ਟੈਕਨੀਕਲ ਆਦਮੀਆਂ ਦੀ, ਸਾਰੀ ਸਰਕਾਰਾਂ ਨੂੰ ਲੋੜ ਪੈਂਦੀ ਹੈ। ਉਹ ਜਿਹੜੇ ਸਕੂਲ ਕਾਲਜ ਬਣਾਏ ਹੋਏ ਨੇ, ਜਿਹੜੀ ਉਹਦੀ ਲੋੜ ਹੈ ਆਪਣੀ, ਉਹਨੇ ਬ੍ਰਹਮ ਨੂੰ ਜਾਣ ਕੇ ਕੀ ਲੈਣਾ? ਜਿਨ੍ਹਾਂ ਨੇ ਬ੍ਰਹਮ ਨੂੰ ਜਾਣਿਆ ਉਹਨਾਂ ਨੇ ਸੰਸਾਰ ਛੱਡਤਾ, ਅਤੇ ਵਿਸ਼ਨੂੰ ਤਾਂ ਸੰਸਾਰ ਛੱਡਣ ਦੇ ਖਿਲਾਫ਼, ਉਹ ਤਾਂ ਸੰਸਾਰ ਨੂੰ ਚਲਾਉਣਾ ਚਾਹੁੰਦਾ। ਵਿਸ਼ਨੂੰ ਸ਼ਿਕਾਇਤ ਕਰਦਾ ਹੈ, ਸ਼ਿਵਜੀ ਬ੍ਰਹਮਾ ਵਿਸ਼ਨੂੰ ਤਿੰਨੇ ਇਕੱਠੇ ਹੋ ਕੇ ਸ਼ਿਕਾਇਤ ਕਰਦੇ ਨੇ ਨਾਰਦ ਦੀ, ਵਿਸਾਖੀ ਹੁੰਦੀ ਨਾਰਦ ਦੀ, ਨਾਰਦ ਕੌਣ? ਨਾਰਦ ਗੁਰਮੁਖ ਦਾ ਨਾਮ, ਜਿਹਦੀ ਗੱਲ ਦਾ ਜਵਾਬ ਇਹਨਾਂ ਤਿੰਨਾਂ ਕੋਲ ਨਹੀਂ ਹੈ। ਉਹ ਕਹਿੰਦਾ ਵੀ ਗੱਲ ਆ ਹੈ, ਜਿਹੜੇ ਸ਼ਾਸਤਰ ਤੁਸੀਂ ਕਹਿੰਦੇ ਵਿੱਚ ਗੱਲ ਆ ਹੈ, ਦੱਸੋ ਇਹ ਠੀਕ ਹੈ ਜਾਂ ਗਲਤ ਹੈ? ਨਿਰਾਕਾਰ ਵੱਡਾ, ਤੁਸੀਂ ਵੱਡੇ ਹੋ, ਤੁਸੀਂ ਮੁਕਤੀ ਦੇ ਸਕਦੇ ਹੋ? ਕਹਿੰਦੇ ਨਹੀਂ ਦੇ ਸਕਦੇ। ਤੁਹਾਨੂੰ ਕਿਹਨੇ ਪੈਦਾ ਕੀਤਾ? ਜਿਹਨੇ ਤੁਹਾਨੂੰ ਪੈਦਾ ਕੀਤਾ, ਮੈਂ ਉਹਦੀ ਗੱਲ ਕਰਦਾ। ਬ੍ਰਹਮਾ ਵੱਡਾ ਅਭਿਆਸ ਉਪਾਇਆ, ਬ੍ਰਹਮਾ ਵੱਡਾ ਹੋਇਆ ਕਿ ਜਿਹਨੇ ਬ੍ਰਹਮਾ ਪੈਦਾ ਕੀਤਾ ਉਹ ਵੱਡਾ ਹੋਇਆ। ਵੇਦ ਵੱਡਾ ਕਿ ਜਹਾਂ ਤੇ ਆਇਆ, ਹੁਣ ਇਹ ਵੇਦ ਵੱਡਾ ਹੈ ਕਿ ਜਿਹੜੇ ਹਿਰਦੇ ਚੋਂ ਵੇਦ ਆਇਆ ਚੇਤਨ, ਉਹ ਵੱਡਾ, ਚੇਤਨ ਵੱਡਾ, ਫਿਰ ਵੀ ਇਹ ਨਹੀਂ ਵੱਡਾ, ਇਹਦਾ ਫੈਸਲਾ ਹੋਇਆ ਹੋਇਆ, ਤੁਸੀਂ ਇਹਨੂੰ ਉਹ ਨਹੀਂ ਬਣਾ ਸਕਦੇ, ਗੁਰਬਾਣੀ ਚ ਫੈਸਲਾ ਆਇਆ
ਹੋਇਆ,
ਗੁਰੂ ਚੇਤਨ ਬਿਲਕੁਲ ਨਹੀਂ ਕਰ ਸਕਦੇ ਤੁਸੀਂ, ਤਾਂ ਫੈਸਲਾ ਹੋਇਆ ਹੋਇਆ ਪਹਿਲਾਂ, ਇਹ ਤਾਂ ਬਿਮਾਰੀ ਪਹਿਲਾਂ ਵੀ ਛਿੜੀ ਹੋਈ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ, ਜਿਹੜੇ ਹਿਰਦੇ ਵਿੱਚੋਂ ਬਾਣੀ ਆਈ ਹੈ ਜਾਂ ਜਿੱਥੋਂ ਬਾਣੀ ਆਈ ਹੈ ਤੁਰਕੀ, ਉਹ ਵੱਡਾ ਹੈ ਤੇ ਇਹ ਅੱਖਰ ਵੱਡੇ ਨੇ। ਇਹ ਅੱਖਰ ਖਿਰ ਜਾਏਗੇ ਉਹ ਕਾਰਨ ਮੈਨੂੰ ਹੈ, ਵੱਡਾ ਉਹੀ ਰਹਿਣਾ ਜਿੱਥੋਂ ਆਈ ਹੈ ਬਾਣੀ, ਜਿਹਦੇ ਥਰੂ ਆਈ ਹੈ ਉਹ ਵੀ ਚਪੜਾਸੀ ਹੈ, ਵੱਡਾ ਉਹ ਨਹੀਂ ਹੈ। ਉਹਨੇ ਤਾਂ ਇਹਨਾਂ ਅੱਖਰਾਂ ਨੂੰ ਆਪਣੇ ਨੂੰ ਵੱਡਾ ਮੰਨਿਆ, ਇਹਨਾਂ ਅੱਖਰਾਂ ਨੂੰ ਉਹਨੇ ਵੱਡਾ ਮੰਨਿਆ, ਉਹ ਚਪੜਾਸੀ ਨੇ ਵੱਡਾ ਮੰਨਿਆ, ਜਿਹੜਾ ਚਪੜਾਸੀ ਹਾਈ ਕੋਰਟ ਸੁਪਰੀਮ ਕੋਰਟ ਦਾ ਹੁਕਮ ਲੈ ਕੇ ਉਹ ਕਹਿੰਦਾ ਮੈਂ ਕੀ ਹਾਂ, ਮੈਂ ਤਾਂ ਗੁਲਾਮ ਹਾਂ, ਗੁਲਾਮ ਲਾਲਾ ਗੋਲਾ ਮੈਂ ਤਾਂ, ਭਾਈ ਆ ਪਰਮੇਸ਼ਰ ਦਾ ਹੁਕਮ ਹੈ, ਇਹਨੂੰ ਮੰਨਣਾ ਮੰਨੋ, ਨਹੀਂ ਮੰਨੋ ਨਾ ਮੰਨੋ। ਉਹਨੇ ਆਪਣੀ ਵੈਲਿਊ ਤਾਂ ਨਹੀਂ ਕਹੀ ਮੇਰੀ ਕੋ ਵੈਲਿਊ ਹੈ, ਪਰ ਇਹਨਾਂ ਅੱਖਰਾਂ ਦੀ ਮੇਰੇ ਨਾਲੋਂ ਜ਼ਿਆਦਾ ਵੈਲਿਊ ਹੈ। ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜ ਹੈ, ਉੱਥੇ ਪਰਮੇਸ਼ਰ ਕਾ ਥਾਨ ਦਾ ਮਤਲਬ ਇਹ ਸੀ ਕਿ ਪਹਿਲਾਂ ਤਾਂ ਬੋਲਿਆ ਪਰਮੇਸ਼ਰ ਸਾਡੇ ਵਿੱਚ, ਅਸੀਂ ਸੁਣਿਆ, ਹੁਣ ਆ ਪੋਥੀ ਉਹ ਬੋਲੂ ਭਾਈ, ਆਮ ਆਦਮੀ ਵਾਸਤੇ ਪੋਥੀ ਬੋਲੂਗੀ। ਇਹ ਉਸ ਅਵਸਥਾ 'ਚ ਪਹੁੰਚਾ ਦੂ ਤੁਹਾਨੂੰ ਕਿ ਪਰਮੇਸ਼ਰ ਤੁਹਾਡੇ ਅੰਦਰ ਵੀ ਬੋਲੇ, ਕਿਵੇਂ ਬੋਲਿਆ, ਕਿਵੇਂ ਬੋਲਦਾ ਹੁੰਦਾ, ਇਹ ਸਾਰਾ ਪ੍ਰੋਸੀਜਰ ਦੱਸਿਆ। ਮੇਰੀ ਬਿਮਾਰੀ ਕਿਵੇਂ ਹਟੀ ਹੈ ਉਹ ਦੱਸਿਆ। ਪਰਮੇਸ਼ਰ ਨਹੀਂ ਬੋਲੂ, ਹੁਣ ਪੋਥੀ ਬੋਲੂਗੀ, ਕਿਉਂ ਇਹ ਉਹ ਨਹੀਂ ਲਿਖਾਈ ਹੈ, ਅਸੀਂ ਤਾਂ ਅੱਖਰ ਵੀ ਆਪਣੀ ਮਰਜ਼ੀ ਨਾਲ ਨਹੀਂ ਪਾਏ। ਉਹਨਾਂ ਨੇ ਆਪਣੇ ਨਾਲ ਜਦ ਤੁਲਨਾ ਕੀਤੀ ਹੈ ਫਿਰ ਪੋਥੀ ਵੱਡੀ ਹੈ, ਫਿਰ ਵੀ ਗੁਰਿਆਈ ਨਹੀਂ ਦਿੱਤੀ ਜਾ ਸਕਦੀ। ਜਦ ਨਾਨਕ ਹੋਇਆ ਭਗਤ ਆਪਣੇ ਨਾਲ ਤੁਲਨਾ ਕਰਦੇ ਨੇ ਪੋਥੀ ਦੀ, ਤਾਂ ਪੋਥੀ ਵੱਡੀ ਕਹਿੰਦੇ ਨੇ ਅਸੀਂ ਛੋਟੇ, ਕਿਉਂ ਪੋਥੀ ਲਿਖਾਈ ਕਿਸੇ ਹੋਰ ਨੇ, ਵੱਡੀ ਪਾਵਰ ਨੇ ਲਿਖਾਈ, ਸਤੋਂ ਅਸੀਂ ਨਹੀਂ ਲਿਖੀ। ਰਾਈਟਰ ਦੀ ਕਿਤਾਬ 'ਤੇ ਨਾਂ ਨਹੀਂ ਨਾਂ ਹੁੰਦਾ, ਲਿਖਾਉਣ ਵਾਲੇ ਦਾ ਹੁੰਦਾ, ਲਿਖਣ ਵਾਲੇ ਦਾ ਨਾਂ ਨਹੀਂ ਹੁੰਦਾ। ਬਾਣੀ ਤਾਂ ਕਿਸੇ ਨੇ ਵੀ ਲਿਖੀ ਹੋਵੇ, ਜੇ ਕਬੀਰ ਦੀ ਬਾਣੀ ਜਾਂ ਨਾਨਕ ਦੀ ਬਾਣੀ ਨੂੰ ਕਿਸੇ ਨੇ ਕਲਮਬੰਦ ਕਰਕੇ ਨਕਲ ਕਰਕੇ ਲਿਖ ਲਈ, ਉਹਦਾ ਕੀ ਹੈ, ਕੋਈ ਵੀ ਕਰ ਸਕਦਾ। ਚੱਲ ਉਹਨੇ ਮਿਹਨਤ ਕੀਤੀ, ਸੈਟ ਕੀਤਾ, ਉਹ ਗੱਲ ਅਲੱਗ ਹੈ, ਪਰ ਉਹ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਪੋਥੀ ਦੀ ਬਰਾਬਰੀ ਗੁਰੂਆਂ ਨੇ ਨਹੀਂ ਕੀਤੀ, ਪੋਥੀ ਪਰਮੇਸ਼ਰ ਦਾ ਥਾਨ ਹੈ, ਪਰ ਇਹਨੂੰ ਗੁਰੂ ਨਹੀਂ ਕਹਿ ਸਕਦੇ। ਗੁਰ ਪਰਮੇਸ਼ਰ ਇੱਕੋ ਜਾਣਦਾ ਹੈ, ਗੁਰ ਪਰਮੇਸ਼ਰ ਇੱਕੋ ਜਾਣਦਾ ਹੈ ਕਿ ਪਰਮੇਸ਼ਰ ਨੇ ਜੋ ਦਿੱਤਾ ਸਤਿਗੁਰ ਦੇ ਥਰੂ ਦਿੱਤਾ, ਉਹ ਤਾਰ ਉੱਥੇ ਸਿੱਧੀ ਜੁੜਦੀ ਹੈ ਤਾਂ ਉਹ ਕਰੰਟ ਆਉਂਦੀ ਹੈ। ਹੁਣ ਤਾਰ ਜੇ ਵਿੱਚੋਂ ਕਿਤੇ ਕਰੈਕ ਹੋ ਜਾਏ ਤਾਂ ਪੱਖਾ ਬੰਦ ਹੋ ਜੂਗਾ, ਪਰ ਜਿੱਥੋਂ ਪੈਦਾ ਹੁੰਦੀ ਹੈ ਤਾਂ ਹੁਣ ਜੁੜੀ ਹੋਈ ਹੈ, ਤਾਰ ਉੱਥੋਂ ਹੀ ਜੁੜੀ ਹੋਈ ਹੈ। ਅਸਲ ਰਾਹ ਦੇ ਵਿੱਚ ਜਿੰਨੇ ਵੀ ਕੁਨੈਕਸ਼ਨ ਨੇ ਉਹ ਸਿਰਫ ਇੱਥੇ ਦੇ ਬਚਾਉਣ ਵਾਸਤੇ ਹੀ ਨੇ, ਹੋਰ ਉਹ ਪੈਦਾ ਥੋੜ੍ਹੀ ਕਰਦੇ ਨੇ ਬਿਜਲੀ, ਕੋਈ ਬਿਜਲੀ ਪਾਵਰ ਹਾਊਸ ਥੋੜ੍ਹੀ ਪੈਦਾ, ਜਿਹੜੇ ਰਾਹ ਦੇ ਵਿੱਚ ਗ੍ਰਿਡ ਨੇ ਉਹ ਥੋੜ੍ਹੀ ਪੈਦਾ ਕਰਦੇ ਨੇ ਬਿਜਲੀ, ਉਹ ਪਾਵਰ ਹਾਊਸ ਪੈਦਾ ਕਰਦੇ। ਗੁਰਦੇਵ ਦੀ ਤਾਰ ਜੁੜਦੀ ਹੈ ਸੰਸਾਰ ਤੱਕ, ਉਹ ਗੱਲ ਪਹੁੰਚਦੀ ਜੇ ਸੰਸਾਰ ਤੱਕ ਪਹੁੰਚੇ ਕਿਵੇਂ, ਉਹ ਇੱਕ ਸਾਧਨ ਸਾਧਨ ਹੈ ਸੁਧਾਰ ਲਿਆਉਣ ਦਾ। ਮਨ ਵਿੱਚ ਮਨ ਕਿੰਨਾ ਹੀ ਗੰਦਾ ਹੋ ਜਾਵੇ, ਸੁਧਾਰ ਗੁਰਦੇਵ ਦੇ ਥਰੂ ਲਿਆਉਣ ਆਊਗਾ ਜ਼ਰੂਰ, ਕਦੇ ਆ ਸੁਧਾਰ ਪਊਗਾ। ਹਰ ਮਨ ਨੂੰ ਮੰਨਣੀ ਪੈਣੀ ਹੈ, ਕਦੇ ਮੰਨੂ ਜਿੰਨੇ ਜਨ ਹੋਰ ਮਰਜ਼ੀ ਭਗਤ ਆਖਰ ਇਹਨੂੰ ਹਾਰ ਮੰਨਣੀ ਪੈਣੀ, ਔਰ ਇਹਦੀ ਹਾਰ ਮੰਨਣ 'ਚ ਜਿੱਤ ਹੈ, ਇਹਦੀ ਜਿੱਤ ਹਾਰ ਮੰਨਣ 'ਚ। ਜਿੰਨਾ ਚਿਰ ਮਨ ਜਿੱਤਦਾ ਰਹੂਗਾ ਉਹਨਾਂ ਚਿਰ ਜੀਵਨ ਦੀ ਬਾਜੀ ਹਾਰਦਾ ਰਹੂਗਾ, ਜੀਵਨ ਅਜਾਈ ਹੋਣਦਾ ਰਹੂਗਾ। ਜਿੰਨਾ ਚਿਰ ਮਨ ਹੱਠ ਯੋਗ ਦੇ ਵਿੱਚ ਹਾਰ ਨਹੀਂ ਮੰਨਣੀ, ਮੈਂ ਛੋਟਾ ਨਹੀਂ ਕਿਸੇ ਤੋਂ ਕਰਦਾ ਰਹੂਗਾ, ਉਹਨੇ ਜਨਮ ਦੇ ਬੇਕਾਰ ਹੁੰਦੇ ਚਲੇ। ਜਿੱਤਣੇ ਹਾਰ ਮੰਨ ਗਿਆ ਸੱਚ ਤੋਂ, ਸੱਚ ਅੱਗੇ ਝੁੱਕ ਗਿਆ ਤਾਂ ਸਮਝ ਲੈ ਬਾਜੀ ਜਿੱਤ ਗਈ, ਸਚਿਆਰਾ ਬਣ ਗਿਆ। ਸੱਚ ਖੰਡ ਸਚਿਆਰਿਆਂ ਨੂੰ ਬਣਨ ਦਿੰਦੇ ਨੇ, ਝੂਠਿਆਂ ਨੂੰ ਬਣਨ ਨਹੀਂ ਦਿੰਦੇ। ਝੂਠ ਖੰਡ ਆ, ਜੇ ਸੱਚ ਖੰਡ ਹੋਵੇ ਤਾਂ ਝੂਠ ਖੰਡ ਹੈ, ਉਹ ਝੂਠ ਖੰਡ। ਝੂਠ ਖੰਡ ਲਫ਼ਜ਼ ਨਹੀਂ ਆਇਆ, ਵੈਸੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਕਹਿਣ ਦਾ ਮਤਲਬ ਹੈ ਵੀ ਇਹ ਝੂਠ ਖੰਡ ਹੈ। ਕੂੜਾ ਝੂਠ ਕੋਈ ਗੱਲ ਹੈ। ਹਾਂਜੀ,
ਗੁਰਦੇਵ ਤੀਰਥ ਅੰਮ੍ਰਿਤ ਸਰੋਵਰ,
ਗੁਰਦੇਵ ਤੀਰਥ
ਅੰਮ੍ਰਿਤ ਸਰੋਵਰ,
ਅੰਮ੍ਰਿਤ ਸਰੋਵਰ ਗੁਰਦੇਵ ਆਪਣੇ ਆਪ ਚ ਤੀਰਥ ਹੈ। ਤੀਰਥ ਚੇਤਨ ਹੁੰਦਾ, ਤੀਰਥ ਜੜ ਨਹੀਂ ਹੁੰਦਾ। ਜੜ ਜਿਹੜੇ ਤੀਰਥ ਨੇ, ਜਿਹੜੇ ਜੜ ਵਸਤੂਆਂ ਦੇ ਤੀਰਥ ਨੇ ਅਸੀਂ ਬਣਾਏ ਹੋਏ, ਉੱਥੇ ਵਸਤੂ ਵੀ ਜੜੇ ਸੁੱਧ ਸ਼ੁੱਧ ਹੋ ਸਕਦੀ ਹੈ। ਸਰੀਰ ਜੜ ਹੈ, ਉੱਥੇ ਜੜੇ ਸਰੀਰ ਨਾ ਹੁੰਦਾ, ਉਹ ਜੜ। ਮਾਇਆ ਦੇ ਜਿੰਨੇ ਤੀਰਥ ਨੇ ਉੱਥੇ ਮਾਇਆ ਹੀ ਧੋਤੀ ਜਾ ਸਕਦੀ ਹੈ, ਸਰੀਰ ਇਹ ਧੋਤਾ ਜਾ ਸਕਦਾ ਬਾਹਰਲਾ। ਚੇਤਨ ਨੂੰ ਜੇ ਧੋਣਾ ਤੀਰਥ ਵੀ ਚੇਤਨ ਚਾਹੀਦਾ।
ਸਭ ਤੀਰਥ ਲੋਚੇ ਧੂੜ ਸਾਧੂ ਕਹਿੰਦਾ, ਉਹਨਾਂ ਨੂੰ ਲੋਚੇ ਆ, ਲੋਚੂਗਾ ਚੇਤਨ ਨੂੰ ਲੋਚੂ।
ਜੇ ਚੇਤਨ ਨੂੰ ਧੋਣਾ ਤਾਂ ਤੀਰਥ ਵੀ ਚੇਤਨ ਚਾਹੀਦਾ। ਸਤਿਗੁਰ ਤੀਰਥ ਕਿਵੇਂ ਹੈ, ਕੀ ਭਰਿਆ ਹੋਇਆ ਉੱਥੇ? ਉੱਥੇ ਰਾਮ ਉਦਕ, ਉੱਥੇ ਐਸਾ ਉਪਦੇਸ਼ ਹੈ, ਐਸਾ ਰਸ ਹੈ, ਉੱਥੇ ਰਸ ਆ ਗਿਆ, ਐਸਾ ਰਸ ਹੈ ਉਸ ਉਪਦੇਸ਼ ਦਾ, ਜਿਹੜੀ ਮਲੀਨਤਾ ਸਾਰੀ ਉਹ ਹੀ ਲੈ ਜਾਂਦੀ ਹੈ, ਛੱਡ ਦਿੰਦਾ, ਤਿਆਗ ਦਿੰਦਾ। ਧੋਤੀ ਨਹੀਂ ਜਾਂਦੀ, ਇਹ ਧੋਤੀ ਨਹੀਂ ਕਹਿੰਦਾ, ਤਿਆਗ ਦਿੰਦਾ ਮਨ। ਅਸਲ 'ਚ ਧੋ ਨਹੀਂ ਹੁੰਦਾ, ਪਰ ਮਨ ਤਿਆਗਦਾ। ਕੱਪੜਾ ਨਾ ਚਾਹੁੰਦਾ ਹੋਇਆ ਵੀ ਮੈਂ ਕਬੂਲ ਕਰਦਾ, ਨਾ ਚਾਹੁੰਦਾ ਹੋਇਆ ਵੀ ਛੱਡ ਦਿੰਦਾ। ਕੱਪੜਾ ਤਾਂ ਨਹੀਂ ਚਾਹੁੰਦਾ ਵੀ ਮੈਂ ਮੈਲਾ ਹੋਵਾਂ, ਹੋ ਜਾਂਦਾ। ਕੱਪੜਾ ਇਹ ਵੀ ਨਹੀਂ ਚਾਹੁੰਦਾ ਹੁਣ ਮੈਂ ਸਾਫ਼ ਹੋ ਜਾ, ਹੋ ਜਾਂਦਾ। ਕੱਪੜੇ ਜੜੇ ਦੀ ਇੱਛਾ ਕੀ ਹੋਣੀ? ਮਨ ਆਪਣੀ ਇੱਛਾ ਨਾਲ ਮੈਲਾ ਹੁੰਦਾ, ਕਿਧਰ ਆਪਣੀ ਮਰਜ਼ੀ ਨਾਲ ਮਲੀਨਤਾ ਕਬੂਲ ਕਰਦਾ, ਔਰ ਆਪਣੀ ਮਰਜ਼ੀ ਨਾਲੇ ਮਲੀਨਤਾ ਤਿਆਗਦਾ। ਜੜ ਔਰ ਚੇਤਨ ਦਾ
ਫਰਕ
ਅੰਤਰ, ਆਪਣੀ ਮਰਜ਼ੀ ਨਾਲ ਕੋਈ ਭਾਂਡਾ ਝੂਠਾ ਨਹੀਂ ਹੋਇਆ, ਆਪਣੀ ਮਰਜ਼ੀ ਨਾਲ ਸੁੱਚਾ ਨਹੀਂ ਹੋ ਸਕਦਾ। ਝੂਠਾ ਵੀ ਅਸੀਂ ਕਰਦੇ ਹਾਂ, ਮਾਂਝ ਕੇ ਸੁੱਚਾ ਵੀ ਅਸੀਂ ਕਰਦੇ, ਕਿਉਂਕਿ ਇੱਛਾ ਕੋਈ ਨਹੀਂ। ਜੜ ਸਰੀਰ ਕਦੇ ਨਹੀਂ ਚਾਹੁੰਦਾ ਵੀ ਮੈਂ ਤੀਰਥ 'ਤੇ ਨਾਵਾਂ, ਇਹ ਇੱਥੇ ਨਾਵਾਂ, ਇਹ ਮੈਨੂੰ ਨਹਾਉਣ ਦੀ ਲੋੜ ਹੈ ਨਹੀਂ ਲੋੜ। ਅਸੀਂ ਮਹਿਸੂਸ ਕਰਦੇ ਹਾਂ ਕੋਈ ਪਸੀਨਾ ਆਇਆ ਹੈ, ਗਰਮੀ ਹੈ, ਨਹਾ ਲਈਏ। ਜਿਹੜੇ ਲੋਕਾਂ ਨੇ ਜੜ ਤੀਰਥ ਬਣਾ ਲਏ, ਉਹਨਾਂ ਦੀ ਬੁੱਧੀ ਵੀ ਜੜ, ਉਹ ਆਪ ਵੀ ਪੱਥਰ ਨੇ, ਉਹਨਾਂ ਨੂੰ ਪੱਥਰ ਕਿਹਾ, ਪਾਪ ਵੀ ਜੜ ਨੇ, ਉਹਨਾਂ ਦੇ ਮਨ ਪੱਥਰ ਨੇ, ਪਰ ਸੈਲ ਪੱਥਰ ਨਹੀਂ ਹਨ, ਉਹ ਪੱਥਰ ਨੇ। ਸੈਲ ਪੱਥਰ ਮਾਇਆ ਵਾਲਾ ਪੱਥਰ ਹੁੰਦਾ, ਇਹ ਚੇਤਨ ਹੁੰਦੇ ਹੋਏ ਵੀ ਪੱਥਰ ਨੇ। ਆਪ ਚੇਤਨ ਹੈ, ਪੂਜਾ ਜੜ ਦੀ ਕਰਨ, ਆਪ ਚੇਤਨ ਹੈ ਤਾਂ ਪੂਜਾ ਜੜ ਦੀ ਕਰਦੇ, ਫਿਰ ਜੜੇ ਹੈ ਆਪ ਚੇਤਨ ਕਰਦੇ, ਜੈਸਾ ਪੂਜਾ ਸੇਵੇ ਤੈਸਾ ਹੋ,
ਜਿਹੜੀ ਆਗਿਆ ਕਰੀ
ਆਗਿਆਕਾਰੀ। ਧਰਮ ਸਾਰਿਆਂ ਦੇ ਵਿੱਚ ਇਹੀ ਪ੍ਰੋਸੀਜਰ ਚੱਲਦਾ, ਸਿਰਫ ਇੱਕ ਧਰਮ ਹੈ ਜਿਹਨੇ ਟਿੱਪਣੀਆਂ ਕਰਕੇ ਗੱਲਾਂ ਜਗਾਇਆ, ਇਹ ਜਗਾਉਂਦਾ ਧਰਮ ਇਹ ਕਹਿ ਕੇ। ਹੁਣ ਗੁਰਦੇਵ ਕੌਣ ਹੈ? ਸਿੱਧ ਬੁੱਧ ਮੂਰਤ ਹੈ। ਗੁਰਦੇਵ ਕੌਣ ਹੈ? ਅੰਮ੍ਰਿਤ ਸਰੋਵਰ ਤੀਰਥ ਹੈ। ਗੁਰਦੇਵ ਕੌਣ ਹੈ? ਗੁਰਦੇਵ ਹਰਕਾ ਦਾਸ। ਕਹਿੰਦੇ ਤੀਰਥ ਬੜਾ ਹਰਕਾ ਦਾਸ, ਹੁਣ ਤੀਰਥ ਬੜਾ ਹੋਇਆ ਹਰਕਾ ਦਾਸ ਹੋਇਆ। ਤੀਰਥ 'ਤੇ ਤਾਂ ਸਰੀਰ ਧੋਂਦੇ ਨੇ, ਸਰੀਰ ਤਾਂ ਕਿਤੇ ਤੋਂ ਲੋਕ ਸਾਫ਼ ਹੋ ਜਾਂਦਾ, ਬਲਕਿ ਦਰਿਆ ਦੇ ਪਾਣੀ ਨਾਲ ਤਾਂ ਸਰੀਰ ਸਾਫ਼ ਹੁੰਦਾ ਨਹੀਂ ਹੈ, ਤਾਂ ਮਿੱਟੀ ਹੁੰਦੀ ਹੈ, ਉੱਥੇ ਵੀ ਨਲਕੇ ਦੇ ਪਾਣੀ ਨਾਲ ਜਾਂ ਖੂਹ ਦੇ ਪਾਣੀ ਨਾਲ ਨਹਾਈਏ ਜ਼ਿਆਦਾ ਸਾਫ਼ ਹੁੰਦਾ। ਹਰ ਕਾ ਦਾਸ ਮਨ ਨੂੰ ਧੋਂਦਾ, ਮਨ ਦੀ ਮੈਲ ਕੱਟਦਾ, ਤੀਰਥ ਸਰੀਰ ਦੀ ਮੈਲ ਕੱਟਦਾ, ਪਰ ਉਹ ਵੀ ਪੂਰੀ ਨਹੀਂ ਕੱਟ ਸਕਦਾ। ਤੀਰਥ ਤਾਂ ਬੜਾ ਹੈ ਹੀ ਨਹੀਂ, ਹਰਕਾ ਦਾਸ
ਗੁਰਦੇਵ ਤੀਰਥ
ਪਰਲੋਕ ਵਿੱਚ, ਇਹ ਆਓ ਕਿ ਪਰਲੋਕ ਦਾ ਤੀਰਥ ਹਰਕਾ ਦਾਸ ਹੈ, ਹਰਕਾ ਦਾਸ ਦੋ ਤੀਰਥ ਨੇ ਨਾ, ਦੋ ਤੀਰਥ ਹੋ ਗਏ,
ਤੀਰਥ ਵੱਡਾ ਕਿ ਹਰਕਾ ਦਾਸ, ਬਾਹਰਲੇ ਤੀਰਥ
ਇੱਥੇ ਵਾਲੇ ਜਿਹੜੇ ਤੀਰਥ ਨੇ, ਇੱਥੇ ਵਾਲੇ
ਤੀਰਥ ਉਹਦੇ ਨਾਲ ਕੰਪੈਰੀਜ਼ਨ ਕੀਤਾ, ਉਹ ਵੀ ਤੀਰਥ ਹਨ,
ਉਹ ਵੀ ਤੀਰਥ ਹੈ, ਇੱਥੇ ਵਾਲਾ ਤੀਰਥ ਵੱਡਾ ਹੋਇਆ, ਹਰਕਾ ਦਾਸ ਵੱਡਾ,
ਉਹ ਹਰਕਾ ਦਾਸ ਤੀਰਥ,
ਹਰਕਾ ਦਾਸ ਨੇ ਤਾਂ ਤੇ ਰਾਮਨ ਧੋ ਦੇਣ, ਇਹ ਤੀਰਥ ਨੇ ਬਾਹਰਲਾ ਸਰੀਰ ਧੋਣੇ ਜਾਂਦੇ ਹਨ, ਤੇ ਮਨ ਤਾਂ ਮੈਲਾ ਤਾਂ ਮਨ ਹੈ, ਧਰਮ ਦਾ ਕੰਮ ਹੈ ਮਨ ਦਾ ਸ਼ੁੱਧੀ ਕਰਨ, ਕਿ ਸਾਰੇ ਧਰਮ ਬੰਦੇ ਨੇ, ਸਾਰੇ ਬੰਦੇ ਨੇ ਮਨ ਦਾ ਸ਼ੁੱਧੀ ਕਰਨ ਹੈ, ਧਰਮ ਦਾ ਪ੍ਰਯੋਜਨ ਜਿਹੜਾ ਟਾਰਗੇਟ ਹੈ ਧਰਮ ਦਾ, ਮਨ ਦਾ ਸ਼ੁੱਧੀ ਕਰਨੇ ਹੈ, ਫਿਰ ਉਹ ਪਾਣੀ ਨਾਲ ਧੋਤੇ ਤੇ ਸਰੀਰ ਮਨ ਸ਼ੁੱਧ ਕਿਵੇਂ ਹੋਜੂ, ਨੁਕਸਾਨ ਕੀ ਹੋਊ ਉਹਦਾ, ਤੀਰਥਾਂ ਦਾ ਨੁਕਸਾਨ ਕੀ
ਹੋਇਆ,
ਇਹਨਾਂ ਤੀਰਥਾਂ ਦਾ ਨੁਕਸਾਨ ਵੀ ਹੋ ਗਿਆ, ਜਦੋਂ ਇਹ ਕਹਿ ਦਿੱਤਾ ਬਈ ਪਾਪ ਕਰਕੇ ਪੁੰਨ ਕਰਕੇ ਕਰ ਦੇਣਾ, ਤੀਰਥ ਇਸ਼ਨਾਨ ਕਰ ਲੈਣਾ, ਪਾਪ ਕੱਟੇ ਜਾਂਦੇ ਨੇ, ਤਾਂ ਪਾਪ ਕਰਨ ਦੀ ਛੂਟ ਵੀ ਦੇ ਦਿੱਤੀ, ਕਰ ਲਓ ਕੋਈ ਨਹੀਂ ਲੈ ਜਾਣਗੇ, ਜੇ ਕਹਿੰਦੇ ਪਾਪ ਲੈ ਨਹੀਂ ਸਕਦੇ ਤੀਰਥ 'ਤੇ ਵੀ, ਫਿਰ ਸ਼ਾਇਦ ਉਹਦਾ ਫਾਇਦਾ ਜ਼ਿਆਦਾ ਹੋਵੇ, ਪਰ ਉਹਨਾਂ ਨੇ ਤਾਂ ਤੀਰਥਾਂ ਨੂੰ ਦੁਕਾਨ ਬਣਾਉਣੀ ਸੀ, ਫਿਰ ਤੀਰਥ ਦੁਕਾਨ ਨਹੀਂ ਸੀ ਬਣਦੇ, ਉਹਨਾਂ ਨੂੰ ਲਾਭ ਨਹੀਂ ਸੀ ਹੁੰਦਾ, ਆਪਣੇ ਲਾਭ ਖਾਤਰ ਇੱਕ ਗੱਲ ਜੋੜ ਲਈ ਕਿ ਤੀਰਥ 'ਤੇ ਆ ਕੇ ਦਾਨ ਕਰਕੇ ਪਾਪ ਕੱਟੇ ਜਾਂਦੇ ਨੇ, ਉਹਨਾਂ ਦੀ ਦੁਕਾਨ 'ਤੇ ਚੱਲ ਗਈ, ਲੋਕ ਡਬੋਲ, ਧਰਮ ਡਬੋਲਤਾ, ਧਰਮ ਡਬੋਲ ਵਾਲਾ ਬਣ ਗਿਆ, ਇਹੀ ਗੱਲਾਂ ਅਸੀਂ ਫਿੱਟ ਕਰ ਲਈਏ ਉਹਨਾਂ ਦੀ, ਆਪਣੇ ਗੁਰਦੁਆਰੇ 'ਚ ਆਪਣੇ ਤੀਰਥਾਂ 'ਤੇ ਅਸੀਂ ਵੀ ਡੁੱਬ ਗਏ ਉੱਥੇ ਜਿੱਥੇ ਉਹ ਡੁੱਬੇ ਹੋਏ, ਕੀਤੀਆਂ ਕੀ ਨੇ, ਕੀਤੀਆਂ ਉਹਨਾਂ ਲੋਕਾਂ ਨੇ, ਉਹੋ ਜਿਹੇ ਸੁਭਾਅ ਵਾਲੇ ਲੋਕ ਆ ਗਏ, ਲਾਲਚੀ ਲੋਭੀ ਮਾਇਆਧਾਰੀ, ਉਹ ਆਵੜੇ ਇਸ ਧਰਮ 'ਚ, ਪਾਰਟੀ ਕੋਈ ਵੀ ਬੜੇ ਉਹ ਉੱਥੇ ਉਹੋ ਜਿਹੇ ਆਵੜਦੇ ਨੇ, ਕਿੰਨੀਆਂ ਵਧੀਆ ਪਾਰਟੀ ਬਣਾ ਲਓ, ਸਿਆਸੀ ਸਭ ਆਵੜਦੇ ਨੇ ਉੱਥੇ, ਤੁਹਾਨੂੰ ਰੋਕ ਕੇ ਰੱਖਣੇ ਪੈਂਦੇ ਨੇ, ਛੱਡ ਕੇ ਵੀ ਆਦਮੀ ਅਸੀਂ ਕਿਤੇ ਨੂੰ ਪਾਰਟੀ 'ਚ ਲੈਂਦੇ, ਨਹੀਂ ਤਾਂ ਗੰਦ ਬਦਲਗੇ ਆ ਕੇ ਸਾਰਾ ਗੰਦ ਆਵੜੂਗਾ, ਸਾਰਾ ਦੁਨੀਆ ਭਰਦਾ ਗੰਦ ਸਿੱਖੀ ਸਮਝਾਵੜਿਆ, ਪੰਜ ਪਿਆਰਿਆਂ ਵੇਲੇ ਜਿਹੜਾ ਕੱਢਿਆ ਸੀ ਗੰਦਾ ਕੱਢਿਆ ਸੀ, ਬਾਹਰ ਹੋਰ ਵੀ ਕੱਢਿਆ ਸਾਡੀ ਉਹ ਦਿੱਤੀ ਸੀ, ਘੱਲੂ ਘਰ ਇਹਦੇ ਵਿੱਚ ਵੱਡੇ ਜੇ ਇੱਥੇ ਖੋਪਰ ਹੀੜੇ ਕੋਲ ਜਿਹੜੀ ਜੰਗ ਹੋਈ ਹੈ, ਕਹਿੰਦੇ ਨੇ 1,00,000 ਦੇ ਕਰੀਬ, ਕੋਈ ਕਹਿੰਦਾ 50,000, ਕੋਈ ਚਲੋ ਇੰਨੇ, ਮਤਲਬ ਹੈ ਬੱਚੇ ਵਿੱਚ, ਜਨਾਨੀਆਂ ਵਿੱਚ, ਬੁੱਢੇ ਬੰਦੇ ਇੰਨੇ ਸ਼ਹੀਦ ਹੋਏ, ਮਾਰੇ ਗਏ ਕਹੋ ਉਹ ਜੰਗ, ਪਰ ਇੱਕ ਸਿੰਘ ਪਿਆ ਸੀ ਜ਼ਖਮੀ ਜਿਉਂਦਾ ਸੀ, ਗੱਲਾਂ ਕਰਦੇ ਜਾਂਦੇ ਨੇ ਦੂਏ ਦਿਨ ਸੁਬਾਹ ਆਦਮੀ, ਲੋਥਾ ਹੀ ਲੋਥਾ ਵਾਲੇ ਲਾਸ਼ਾਂ ਪਈਆਂ, ਰਾਤ ਦੀ ਲੜਾਈ ਹੁੰਦੀ, ਚੜ੍ਹਦੇ ਡੀ ਛੇਤੀ ਕੌਣ ਕਹਿੰਦਾ, ਬਈ ਬਹੁਤ ਅਨਰਥ ਹੋਇਆ, ਵੀ ਆਹ ਬਾਰਾ ਪਾਪ ਕੀਤਾ, ਉਹ ਕੀਤਾ, ਉਹ ਕੀਤਾ, ਇੰਨੇ ਦਫ਼ਾ ਬੱਚੇ ਨੇ ਇਹਨਾਂ ਦਾ ਕੀ ਕਸੂਰ ਸੀ, ਜਨਾਨੀਆਂ ਨੇ ਇਹਨਾਂ ਦਾ ਕੀ ਕਸੂਰ, ਜਾਂ ਬਜ਼ੁਰਗ ਨੇ ਬੁੜੇ ਨੇ ਇਹਨਾਂ ਦਾ ਕੀ ਕਸੂਰ, ਸਭ ਸ਼੍ਰੀ ਅਕਾਲ, ਉੱਠਦੇ ਬਹਿ ਗਏ, ਉਹਨਾਂ ਨੂੰ ਕਹਿੰਦਾ ਕੀ ਕੱਚੀਆਂ ਪਿੱਲੀਆਂ ਗੱਲਾਂ ਕਰਦੇ ਹੋ, ਢੈਂਦੀਆਂ ਗੱਲਾਂ ਵਾਲੀਆਂ ਗੱਲਾਂ ਕਰਦੇ, ਹੁਣ ਨਹੀਂ ਬਈ ਉੱਠ ਸਕਦੇ ਸਿੰਘ, ਹੁਣ ਸਕਦੇ, ਹੁਣ ਨਹੀਂ ਦੁਬਾਰਾ ਉੱਠ ਸਕਦੇ, ਇਸ ਗੱਲ ਤੋਂ ਉੱਠ ਖੜਿਆ ਜਾ ਕੇ, ਢੈਂਦੀਆਂ ਗੱਲਾਂ ਵਾਲੀਆਂ ਗੱਲਾਂ ਕੀ ਕਰਦੇ, ਕਹਿੰਦਾ ਖੋਟ ਖੋਟ ਗਈ ਹੈ, ਸ਼ੁੱਧ ਦਾ ਖਾਲਸਾ ਹੁਣੇ ਫਿਰ, ਖੋਟ ਖੋਟ ਝੜੀ ਗਿਆ,
ਇੰਨੇ ਜਿਹੜੇ